307 ਅੰਗ ਤੇ ਗੌੜੀ ਕੀ ਵਾਰ ਮਹੱਲਾ ਚੌਥਾ ਤੀਸਰੇ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ ਸਾਰੀ ਕਥਾ ਜੋ ਹੈ, ਉਦੋਂ ਕੀ ਮਾਹੌਲ ਸੀ, ਕੀ ਭਾਣਾ ਵਰਤਿਆ, ਕਿਵੇਂ ਕਿਵੇਂ ਉਪਦੇਸ਼ ਹੋਏ, ਉਸ ਸਾਰੇ ਸਮੇਂ ਦੀ ਜੋ ਵਿਆਖਿਆ ਹੈ ਚੌਥੇ ਪਾਤਸ਼ਾਹ ਨੇ ਸੰਗਤ ਨੂੰ ਇਸ ਵਾਰ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਸੋ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸੰਸਾਰ ਵਿੱਚ ਧੰਨ ਗੁਰੂ ਸਤਿਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਵਡਿਆਈ ਹੈ ਅਥਵਾ ਜਿਹੜੀ ਸਾਰੇ ਸਰੂਪਾਂ ਦੀ ਵੱਡੀ ਵਡਿਆਈ ਹੈ, ਇਹ ਕਿਉਂ ਹੋ ਰਹੀ ਵਡਿਆਈ? ਵੱਡੀ ਗੁਰਾਂ ਦੀ ਵਡਿਆਈ ਵੱਡੀ ਇਸ ਕਰਕੇ ਹੋ ਰਹੀ ਹੈ, ਚੌਥੇ ਪਾਤਸ਼ਾਹ ਮਹਾਰਾਜ ਸਮਝਾ ਰਹੇ ਨੇ। ਸਲੋਕ ਮਹੱਲਾ ਚੌਥਾ, ਚੌਥੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ ਬਚਨ, ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਦੱਸਦੇ ਨੇ ਬਚਨ ਵੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਹਿਰਦੇ ਅੰਦਰ ਹਰੀ ਨੂੰ ਧਿਆਉਂਦੇ ਹਨ, ਹਿਰਦੇ ਦੇ ਅੰਦਰ ਜਾਪ ਕਰਨਾ। ਸੋ ਪਰਾ ਜਿਹੜੀ ਬਾਣੀ ਹੈ ਇਸੇ ਪ੍ਰਕਾਰ ਜਿਵੇਂ ਸ਼ੁਰੂ ਤੋਂ ਲਈ ਬੈਖਰੀ ਮੱਧਮਾ ਪਰਾ ਅਤੇ ਪਸੰਤੀ, ਹਿਰਦੇ ਦੇ ਅੰਦਰ ਜਿਹੜੀ ਪਰਾ ਬਾਣੀ ਹੈ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਹਿਰਦੇ ਅੰਦਰ ਹਰੀ ਨੂੰ ਧਿਆਉਂਦੇ ਨੇ, ਇਸ ਲਈ ਸੰਸਾਰ ਵਿੱਚ ਉਹਨਾਂ ਦੀ ਵੱਡੀ ਵਡਿਆਈ ਹੋ ਰਹੀ ਹੈ। ਤੁਸ ਦਿੱਤੀ ਪੂਰੈ ਸਤਿਗੁਰੂ, ਘਟੈ ਨਾਹੀ ਇੱਕ ਤਿਲ ਕਿਸੇ ਦੀ ਘਟਾਈ। ਹੁਣ ਜਦੋਂ ਵਡਿਆਈ ਵੱਡੀ ਹੁੰਦੀ, ਸੰਸਾਰ ਦੇ ਲੋਕ ਚਾਹੁੰਦੇ ਨੇ ਕਿ ਇਹਨਾਂ ਦੀ ਵਡਿਆਈ ਘਟੇ। ਆਪਾਂ ਮਾਮੂਲੀ ਜੇ ਇਨਸਾਨ ਹਾਂ ਦੁਨੀਆਂ ਦੇ ਅੰਦਰ, ਲੋਕ ਬ੍ਰਹਮ ਗਿਆਨੀ ਦੀ ਵਡਿਆਈ ਨੂੰ ਘਟਾਉਣ ਦਾ ਯਤਨ ਕਰਦੇ ਨੇ, ਲੋਕ ਸਤਿਗੁਰੂ ਦੀ ਵਡਿਆਈ ਨੂੰ ਘਟਾਉਣ ਦਾ ਯਤਨ ਕਰਦੇ ਨੇ, ਪਰ ਜਿਹਨੂੰ ਵਡਿਆਈ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਆ ਉਹਦੀ ਵਡਿਆਈ ਕਦੇ ਘਟ ਨਹੀਂ ਸਕਦੀ। ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਨੇ ਤੁਸ ਕੇ ਪ੍ਰਸੰਨ ਹੋ ਕੇ ਸੇਵਾ ਤੋਂ 12 ਸਾਲ ਜਿਹੜੀ ਸੇਵਾ ਕੀਤੀ, ਇਸ ਕਰਕੇ ਇੱਕ ਤਿਲ ਮਾਤਰ ਵੀ ਉਹ ਵਡਿਆਈ ਕਿਸੇ ਦੀ ਘਟਾਈ ਹੋਈ ਘਟਦੀ ਨਹੀਂ। ਲੱਖਾਂ ਲੋਕ ਕੋਸ਼ਿਸ਼ ਕਰ ਲੈਣ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ। ਸੋ ਜਿਵੇਂ ਮਰਵਾਹਿਆਂ ਨੇ, ਸ਼ੇਖਾਂ ਨੇ, ਹੋਰ ਬਹੁਤ ਸਾਰੇ ਲੋਕਾਂ ਨੇ ਗੁਰੂ ਕੀ ਵਡਿਆਈ ਘਟਾਉਣ ਦਾ ਯਤਨ ਕੀਤਾ ਸੀ, ਉਹਨਾਂ ਦੀ ਇੱਕ ਵੀ ਨਹੀਂ ਚੱਲੀ। ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਝੱਖ ਝੱਖ ਮਰੈ ਸਭ ਲੋਕਾਈ। ਨਿੰਦਕਾਂ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਵਧਾਈ। ਜਦੋਂ ਸੱਚਾ ਸਾਹਿਬ ਆਪ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਵੱਲ ਹੈ ਅਕਾਲ ਪੁਰਖ ਵਾਹਿਗੁਰੂ, ਤਾਂ ਸਾਰੀ ਦੁਨੀਆਂ ਜਿਹੜੀ ਸੀ ਉਹ ਝੱਕ ਝੱਕ ਕੇ ਖੱਪ ਖੱਪ ਕੇ ਆਪੇ ਹੀ ਮਰ ਜਾਏਗੀ। ਕਹਿੰਦੇ ਉਹ ਮਰ ਵੀ ਗਈ ਸਾਰੀ ਦੁਨੀਆਂ ਨਿੰਦਕ ਪੁਰਸ਼ਾਂ ਦੇ ਮੂੰਹ ਕਾਲੇ ਕਰਕੇ, ਹਰੀ ਕਰਤੇ ਪੁਰਖ ਨੇ ਆਪ ਹੀ ਗੁਰਾਂ ਦੀ ਜਿਹੜੀ ਵਡਿਆਈ ਵਧਾ ਦਿੱਤੀ। ਮਹਾਰਾਜ ਜੀ ਜਿਵੇਂ ਫਰਮਾਉਂਦੇ ਨੇ, ਨਿੰਦਕਾਂ ਕੇ ਮੂੰਹ ਕਾਲੇ ਕੀਏ ਦੀਨ ਦੁਨੀਆਂ ਕੇ ਦਰਬਾਰ, ਕਹੋ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ। ਜਿਉਂ ਜਿਉਂ ਨਿੰਦਕ ਨਿੰਦ ਕਰੈ ਤਿਉਂ ਤਿਉਂ ਨਿਤ ਨਿਤ ਚੜ੍ਹੈ ਸਵਾਈ। ਇਹ ਇੱਕ ਸ਼ੁਰੂ ਤੋਂ ਲੈ ਕੇ ਹੀ ਇੱਕ ਸੰਸਾਰ ਦੀ ਰੀਤੀ ਚਲੀ ਆਈ ਹੈ ਕਿ ਨਿੰਦਕ ਬੰਦੇ ਜਿਉਂ ਜਿਉਂ ਸਤਿਗੁਰੂ ਦੀ ਨਿੰਦਿਆ ਕਰਦੇ ਨੇ, ਜਿਉਂ ਜਿਉਂ ਭਗਤਾਂ ਦੀ, ਬ੍ਰਹਮ ਗਿਆਨੀਆਂ ਦੀ, ਗੁਰਮੁਖਾਂ ਦੀ ਨਿੰਦਿਆ ਕਰਦੇ ਨੇ, ਤਿਉਂ ਤਿਉਂ ਕਹਿੰਦੇ ਸਤਿਗੁਰਾਂ ਦੀ ਵਡਿਆਈ ਨਿਤਾ ਪ੍ਰਤੀ ਹੋਰ ਸਵਾਈ ਚੜ੍ਹਦੀ ਹੈ, ਮਹਾਂਪੁਰਖਾਂ ਦੀ ਹੋਰ ਵਡਿਆਈ ਚੜ੍ਹਦੀ ਹੈ, ਚੜ੍ਹਦੀ ਕਲਾ 'ਚ ਹੋਰ ਹੋ ਜਾਂਦੇ ਨੇ। ਕਿਉਂ? ਨਿੰਦਕ ਲੋਕ ਜਿਹੜੇ ਹੁੰਦੇ ਨੇ ਉਹਨਾਂ ਦੀ ਨਿੰਦਾ ਕਰਕੇ, ਉਹਨਾਂ ਦੀ ਸਾਰੀ ਜਿਹੜੀ ਮਾੜੀ ਮੋਟੀ ਕੋਈ ਹੈ, ਗੰਦਗੀ ਕੋਈ ਮੈਲ ਹੈ ਕਿਸੇ ਪ੍ਰਕਾਰ ਦੀ ਵੀ, ਉਹ ਆਪ ਹੀ ਖਾਈ ਜਾਂਦੇ ਰਹਿੰਦੇ ਨੇ। ਨਿੰਦਕ ਜਿਹੜਾ ਹੁੰਦਾ ਇੱਕ ਪ੍ਰਕਾਰ ਮਹਾਂਪੁਰਖ ਕਹਿੰਦੇ, ਉਹ ਭਲਾ ਕਰਦਾ, ਨਿੰਦਕ ਹਮਰੇ ਕੱਪੜੇ ਧੋਏ, ਨਿੰਦਕ ਸਾਰੀ ਮੈਲ ਆਪ ਖਾ ਜਾਂਦੇ ਨੇ। ਨਿੰਦਕ ਵੀ ਪਰਮਾਤਮਾ ਨੂੰ ਹੀ ਬਣਾਏ ਨੇ, ਸੋ ਜਿਵੇਂ ਕੋਕਰੇਚ ਕਿਤੇ ਵੀ ਕੋਈ ਗੰਦਗੀ ਛੱਡਦੇ ਹੀ ਨਹੀਂ, ਇਸੇ ਪ੍ਰਕਾਰ ਗੰਦਗੀ ਦੇ ਕੀੜੇ ਤਾਂਹੀਓ ਬਣਾਏ ਕਿ ਉਹ ਗੰਦਗੀ ਨੂੰ ਸਾਫ਼ ਕਰ ਦਿੰਦੇ ਨੇ। ਜਿਹੜੇ ਨਿੰਦਕ ਹੁੰਦੇ ਨੇ ਸਾਧ ਸੰਗਤ ਜੀ, ਇਹ ਆਪੇ ਸਾਰੀ ਗੰਦਗੀ ਖਾ ਕੇ ਦੂਜੇ ਦੀ ਗੰਦਗੀ ਨਿੰਦਾ ਕਰ ਕਰਕੇ ਮੁਕਾ ਦਿੰਦੇ ਨੇ। ਜਿਹੜੇ ਕੋਈ ਮਾੜੇ ਮੋਟੇ ਉਹਨਾਂ ਤੋਂ ਭਾਵ ਕੋਈ ਗੁਨਾਹ ਪਾਪ ਜਿਹੜਾ ਅਚਨਚੇਤ ਵੀ ਹੋ ਜਾਂਦਾ, ਉਸ ਵੀ ਸਾਰਾ ਜਿਹੜਾ ਕੀਤਾ ਹੋਇਆ ਗੁਨਾਹ ਨਿੰਦਕਾਂ ਨੂੰ ਜਾ ਲੱਗਦਾ। ਜਿਹੜੇ ਮਹਾਂਪੁਰਖਾਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਸਾਰੇ ਪੁੰਨ ਜਾ ਲੱਗਦੇ ਨੇ। ਜਨ ਨਾਨਕ ਹਰਿਆ ਰਾਧਿਆ ਤਿੰਨ ਪੈਰੀ ਆਣ ਸਭ ਪਾਈ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਨੇ, कि धन गुरु अमरदास साहब जी ने हरी नूं आराध्या वाहिगुरू वाहिगुरू वाहिगुरू। इस करके उस हरी ने सारी दुनिया की धन गुरु अमरदास साहब महाराज सच्चे पातशाह चरनी पा के वड्डी वडियाई कर दिती, चरनी लिया पाया सारयां नूं। क्यों? जिहड़ा वाहिगुरु की वडियाई करदा है, बाणी पढ़दा है, नाम जपदा है, उहनूं कहण की लोड़ नहीं हुंदी सृष्टि नूं। उत्थे दुनिया आपे ही झुक जाती, आके चरनी पै जाती है। निंदक लोग चाहते कि मेरे पैरी कोई भी नहीं पैंदा, कि मैनू वडियाई नहीं दिंदा, पिरथीए वर्गे राम राय वर्गे जज जज के बहदे रहे, पर उन्होंने किसी ने वडियाई ना दिती। महला चौथा, सतगुर सेती गणत जे रख हलत पलत सब तिसका गया। चौथे पातशाह महाराज फरमाते फिर भी जिहड़ा इंसान सतगुरां दे नाल गिणती रखदा कि इन्नी सेवा करनी है, वाधू नहीं करनी, कहिंदे उहदा लोक परलोक सारा ही निष्फल चलिया जांदा। गिणतियां मिणतियां च सतगुरु कहिंदे कुछ नहीं पिया इस ढंग नाल, ते मैं तां इन्नी ही सेवा करनी है, मेरे तां इन्नी ही ड्यूटी है, इस तों वध मैं चौर नहीं करना, इदों वध मैं पाठ नहीं करना, इदों वध सेवा नहीं करनी। लोक परलोक सारा सुख उहनां दा दूर हो गया है जिहड़ा सतगुरु नाल गिणती मिणती करदा है। इह वी दो प्रकार की हुंदी है, इक तां शरधा भावना नाल संगत करदी जिहड़ी सेवा, गिणती रख के भावें पाठ करदे आ भावें कुछ समां नियत हुंदा है। आम तौर ते जिवें कि कोई पाठ की रौल लाउंदा है, रौल मुक गई, 10 तों 12 बजे तक पाठ लाया, रौल लाई, कोई पाठी पिछों लेट हो गया, ਉਹ ਉੱਥੇ ਬੈਠਾ ਖਿਜੀ ਜਾਂਦਾ ਬੰਦਾ, 5-10 ਮਿੰਟ ਲੇਟ ਹੋ ਗਿਆ, ਲੜਾਈਆਂ ਹੋਣ ਤੱਕ ਜਾਂਦੀਆਂ ਨੇ, ਜਾਂ ਕੋਈ ਅੱਗੇ ਪਿੱਛੇ ਹੋ ਜਾਂਦਾ ਡਿਊਟੀਆਂ ਤੋਂ, ਮੈਂ ਇੰਨੀ ਸੇਵਾ ਕੀਤੀ ਹੈ, ਮੈਂ ਕੀਤਾ, ਉਹ ਬਹੁਤ ਸਾਰਾ ਰੌਲਾ ਪਾਉਂਦੇ, ਲੋਕ ਆਪਣੀ ਸੇਵਾ ਗਵਾ ਲੈਂਦੇ ਨੇ। ਨਿੱਤ ਚਹੀਆਂ ਪਾਏ ਝੱਗੂ ਸੁੱਟੇ, ਝੱਕਦਾ ਝੱਕਦਾ ਝੜ ਪਿਆ। ਮਹਾਰਾਜ ਕਹਿੰਦੇ ਦੇਖੋ ਜਿਹੜਾ ਮਰਵਾਹਾ ਸੀ ਉਹ ਲੋਭ ਦੇ ਵੱਸ ਹੋ ਕੇ ਨਿਤਾ ਪ੍ਰਤੀ ਰੋਜ਼ ਝਹੀਆਂ ਪਾਏ, ਕਚੀਚੀਆਂ ਪਾ ਕੇ, ਖਿਜ ਖਿਜ ਕੇ, ਦੰਦਾਂ ਨੂੰ ਕਰੀਚ ਕਰੀਚ ਕੇ ਨਿੰਦਿਆ ਰੂਪੀ ਝੱਗ ਸੁੱਟਦਾ ਸੀ, ਪਰ ਅੰਤ ਨੂੰ ਖਪਦਾ ਖਪਦਾ ਕਹਿੰਦੇ ਝਾੜੀ ਪਿਆ, ਝਖਾਂ ਨੂੰ ਝਖਦਾ ਹੋਇਆ ਕਹਿੰਦੇ ਝੜ ਗਿਆ, ਭਾਵ ਮ੍ਰਿਤੂ ਮੌਤ ਆ ਗਈ ਉਹਨੂੰ। ਨਿੱਤ ਉਹ ਪਾਪ ਕਰੈ ਮਾਇਆ ਧਨ ਕਾਰਨ, ਅਗਲਾ ਧਨ ਪੀ ਉੱਡ ਗਿਆ ਮਾਇਆ ਵਾਸਤੇ। ਰੋਜ਼ ਕਈ ਪ੍ਰਕਾਰ ਦੇ ਯਤਨ ਕਰਦਾ, ਗੁਰੂ ਸਾਹਿਬ ਤੋਂ ਮੈਂ ਪੈਸੇ ਖੋਹ ਲਵਾਂ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਸੋਂ ਮਾਮਲਾ ਲੈਣ ਵਾਸਤੇ ਕਈ ਯਤਨ ਕਰਦਾ ਰਿਹਾ। ਜਦੋਂ ਬੀਰਬਲ ਚੜ੍ਹ ਕੇ ਆਇਆ, ਇੱਕ ਵਾਰੀ ਬੀਰਬਲ ਨੂੰ ਵੀ ਕਿਹਾ ਮੈਨੂੰ ਮਾਮਲਾ ਦਵਾਓ। ਇਸੇ ਪ੍ਰਕਾਰ ਮਹਾਰਾਜ ਕੋਲ ਫਿਰ ਗੋਂਦੇ ਖੱਤਰੀ ਲੜਕੇ ਨੇ ਵੀ ਜਾ ਕੇ ਕਿਹਾ ਸੀ ਕਿ ਅੱਧੇ ਪੈਸੇ ਮੈਨੂੰ ਦਿਓ ਭੇਟਾ ਦੇ, ਪਰ ਉਹਦੇ ਪਾਸ ਜੋ ਅਗਲਾ ਸੀ ਭਾਵ ਪਹਿਲਾ ਧਨ ਸੀ ਮਾੜਾ ਮੋਟਾ, ਉਹ ਵੀ ਲੋਕਾਂ ਨੂੰ ਜਾ ਕੇ ਉੱਪਰਲੇ ਸਰਕਾਰੇ ਦਰਬਾਰੇ ਵੱਢੀਆਂ, ਨਾ ਤਾਂ ਵੱਢੀ ਖਵਾ ਕੇ ਉਹਨੂੰ ਕੁਛ ਮਿਲਿਆ, ਉਲਟਾ ਅਕਬਰ ਨੇ ਮਾਰ ਪਵਾਈ, ਤੇ ਨਾ ਹੀ ਉਹਨੂੰ ਥੱਲਿਓ ਨਾ ਇਧਰੋਂ ਨਾ ਉਧਰੋਂ ਲੋਕ ਪਰਲੋਕ ਸਾਰਾ ਖਰਾਬ ਕਰ ਲਿਆ। ਕਿਆ ਉਹ ਖੱਟੇ ਕਿਆ ਉਹ ਖਾਵੈ ਜਿਸ ਅੰਦਰ ਸਹਿਸਾ ਦੁੱਖ ਪਿਆ। ਹੁਣ ਇਹੋ ਜਿਹੇ ਬੰਦੇ ਨੇ ਕੀ ਖੱਟਣਾ ਤੇ ਕੀ ਖਾਣਾ, ਜਿਹਦੇ ਅੰਦਰ ਦੁੱਖ ਦਾ ਹੀ ਸੰਸਾ ਹੀ ਹਮੇਸ਼ਾ ਪਿਆ ਰਹਿੰਦਾ, ਸੋਝ ਹੀ ਨਹੀਂ ਕਰ ਸਕਦਾ ਹੈ ਜਾਂ ਇਨਸਾਨ। ਆ ਕਈ ਲੋਕ ਗੁਰੂ ਘਰ ਵੱਲ ਨੂੰ ਹੀ ਮੂੰਹ ਕਰੀ ਰੱਖਦੇ ਨੇ, ਪਤਾ ਨਹੀਂ ਉੱਥੋਂ ਕੀ ਕੀ ਲੁੱਟ ਕੇ ਖਾ ਜਾਣਾ, ਕਿੱਧਰੋਂ ਲਿਆਉਣਾ ਕੀ ਲਿਆਉਣਾ, ਮੁੜ ਕੇ ਫਿਰ ਗਾਂਹ ਨਿਆਣਿਆਂ ਦੀ ਇਹੀ ਜੀ ਮਾੜੀ ਹਾਲਤ ਹੁੰਦੀ ਹੈ, ਤੇ ਗਾਂਹ ਘਰ ਦੇ ਵਿੱਚ ਇੰਨੀਆਂ ਬਿਮਾਰੀਆਂ ਪ੍ਰਵੇਸ਼ ਕਰ ਜਾਂਦੀਆਂ ਨੇ। ਉਹ ਗੁਰੂ ਘਰ ਦੇ ਵਿੱਚੋਂ ਜਿਹਨਾਂ ਨੇ ਲੁੱਟ ਲੁੱਟ ਕੇ ਖਾਧੇ ਨੇ, ਉਹਨਾਂ ਨੂੰ ਫਿਰ ਉਹ ਸਾਰਾ ਹਿਸਾਬ ਕਿਤਾਬ ਇੱਥੇ ਹੀ ਦੇਣਾ ਪੈਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਤਿਆਗਿਆ ਸੀ, ਇਹਨਾਂ ਦਿਨਾਂ ਦੇ ਵਿੱਚ ਹੀ ਅੱਜ ਦੀਆਂ ਤਰੀਕਾਂ 'ਚ, ਉਸ ਵਕਤ ਮਹਾਰਾਜ ਨੇ ਪਹਿਲਾਂ ਹੀ ਸਾਰੀ ਮਾਇਆ ਸੋਨਾ ਚਾਂਦੀ ਜਿੰਨੇ ਸੀ ਸਾਰੇ ਧਰਤੀ ਵਿੱਚ ਦਬਵਾ ਦਿੱਤੇ ਸੀ, ਕੱਪੜਿਆਂ ਨੂੰ ਸਾਰਿਆਂ ਨੂੰ ਅੱਗ ਲਵਾਤੀ ਸੀ। ਮਸੰਦਾ ਨੇ ਕਿਹਾ ਮਹਾਰਾਜ ਜੀ ਇਹ ਮਾਇਆ ਤੁਸੀਂ ਸਾਰੀ ਦਬਾਤੀ। ਜਾ ਕੇ ਮਸੰਦਾ ਨੇ ਮਾਤਾ ਜੀ ਨੂੰ ਵੀ ਕਿਹਾ ਕਿ ਮਾਇਆ ਇਹਦੇ ਨਾਲ ਤਾਂ ਗੁਰਸਿੱਖਾਂ 'ਚ ਹੀ ਵੰਡ ਦਿੰਦੇ, ਕੱਪੜਾ ਸਾੜ ਦਿੱਤਾ। ਮਾਤਾ ਜੀ ਨੇ ਕਿਹਾ ਪੁੱਤਰ ਇਹ ਕਿਉਂ ਦੱਬਣਾ ਸੀ ਧਾਨ, ਇੰਨਾ ਕੱਪੜਾ ਕਿਉਂ ਸਾੜਨਾ ਸੀ, ਆ ਸਾਰਿਆਂ ਨੂੰ ਵੰਡ ਦਿੰਦੇ ਸੰਗਤ ਨੂੰ ਮਸੰਦਾ ਨੂੰ। ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਇੱਕ ਚਮਚਾ ਜ਼ਹਿਰ ਦਾ ਦੇ ਸਕਦੇ ਹੋ ਮੈਨੂੰ, ਤੁਸੀਂ ਮੇਰੇ ਮਾਤਾ ਹੋ, ਇੱਕ ਚਮਚਾ ਜ਼ਹਿਰ ਦਾ ਖਵਾ ਦਿਓ ਮੈਨੂੰ। ਮਾਤਾ ਜੀ ਕਹਿਣ ਲੱਗੇ ਪੁੱਤਰ ਇਹ ਕਿਹੋ ਜਿਹੀ ਗੱਲ ਕਰਤੀ, ਮਾਂ ਵੀ ਕਦੇ ਜ਼ਹਿਰ ਦਿੰਦੀ ਪੁੱਤ ਨੂੰ, महाराज दसवें पातशाह कहन लगे माता जे तू मैनू जहर नहीं दे सकती मैं तेरा पुत है या खालसा जेड़ा मेरा पुत्र है मैं इनू किवें जहर दे दियां। ये जेड़ा गुरु घर का धन है जेड़ा पैसा गुरु घर का ये जहर है मैं अपने गुरसिखा जहर नहीं खवानी। सतगुरु ने इस गलों सावधान किया गुरु घर तो कदे भी पैसों की आस ना कर कि मैं उतों किसी तरीके खा जावा। कई लोग हेरा फेरिया बिलों के राही करते ने कोई किवें करते ने कोई किवें करते ने सारे संसार च ही होंगे कोई गोल्क चोरी कर लेंदा कोई पैसे ही चुके जेब च पा लेंदा वो जहर खा लेंदा ऐसी फिर वह बड़े भैड़े तरीके निकलती है। महाराज तां सानू कहिंदे ना भाई गुरु तो ऊं मंग लो अरदास करके मंग लो शब्द के राही मंग लो कि सतगुरु कृपा करो सानू बड़ी कमी है इस गल की पदार्थों की कमी है श्लोक धर्म अर्थ हर काम मोख मुक्त पदार्थ नाथ सगल मनोरथ पूरिया नानक लिखिया मात। सो महापुरख दस्या करदे भाई मूल मंत्र दे नाल इहदा पाठ करिया करो धर्म अर्थ हर काम मोख दा नाले धर्म की प्राप्ति नाले अर्थ शास्त्र भाव पैसा टका प्राप्त होवेगा कामना पूरी होवेगी मोक्ष अखीर नूं मुक्ति भी मिल जाएगी। तिचर मूल ना थरिंदो जिचर आप कृपाल शब्द खुट बाबा नानका खाहे खर्च धन माल। मंगना तो इस तरीके नाल जे नहीं हो सरदा देखो जिहड़ी वड्डी गल आ उह तां है नामदान ते सिखी दान मंगना पर सतगुरु महाराज कहिंदे ने जे मंगना नहीं हो सरदा किसी गल वल्लों तां फिर भाई गुरु तो ही मंग लो पर गुरु घर दे विच्चों नहीं कोई चीज़ की आस रखनी भी मैं इत्थों ही खाई जां। कई गुरु घर चों ही कहिंदे बड़ा बड़ा कड़ाह खाने इत्थों बड़ा बड़ा लंगर इत्थों छक लैंदे आ टब्बर भी साडा इत्थों ही खा लैंदा पर बीमारियां पता फिर किन्नियां आउणियां नाल ही इस करके कदे कदा ही लंगर छकना ठीक है जां फिर उत्थे भेटा रखो उन्नी ते जां उत्थे पदार्थ चढ़ाओ लिजाके। तां सतगुरु महाराज कहिंदे प्रसाद वजों शरधा नाल छको ना कि सारा टब्बर ही उत्थों छके जां आपां कोई माया की इच्छा करिए उत्थों मैनू गुरु घर चों आ पदार्थ फ्री मिल गया नहीं फ्री की कदे भी इच्छा नहीं करनी। जे रोटी खाधी है तो एक जपजी साहब का पाठ करो ये बहुत सारिया चीज़ा जड़िया ने बड़ी संगत को नहीं पता नुकसानदेह हो सकदियां ने। निर्वैर नाल जे वैर रचाए सब पाप जगत का तिन सिर लया। हुण निर्वैर सतगुरु ने निर्वैर जो सतगुरु उन्हां नाल जिहड़ा बंदा वैर कमाउंदा है उन्हें सारे जगत का पाप जिन्ने से सारे जगत के पाप उहदे सिर ते डिग पैंदे ने। उन्हें मान लो बड़ा पाप खटिया जिन्हें गुरां की दिंदिया की निर्वैरां की दिंदिया क्यों करनी। सो इस करके जन निर्वैर निंदक अहंकारी सतगुरु निर्वैर ने ब्रह्म ज्ञानी निर्वैर ने निर्वैर महापुरखा नाल कादी निंदिया हुंदी इस करके निंदक पुरशां नूं ये समझना चाहीदा जां आपां नूं आम सधारण जीवां नूं वी ये गल समझ लैनी चाहीदी है भी वाहिगुरु सातों कितें निंदा ना हो जाए क्योंकि निंदा दह अनेक निंदा बहुतियां कुलां गाल दिंदी है। उस अगै पिछै ढोई नाहीं जिस अंदर निंदा मोह अंब पया। वो बंदे नूं अगे परलोक पिछा भावे इस लोक च कोई ढोई नहीं मिलती जगह ही नहीं मिलती जिदे मूह अंदर निंदिया रूपी अंब हुंदा फल अंब फल पै गया वह निंदिया करने रूपी अंब नूं ही चूसदा निंदिया नूं ही मिठी समझदा जिदे मूह अंदर निंदिया रूपी अंब हुंदा जल पै गया जिदे अंदर निंदिया है उहदा मूह दे अंब पै जांदा भाव आसे पासे मूह ही पक जांदा ਉਹਦੀ ਇਹੋ ਜਿਹੀ ਹਾਲਤ ਹੁੰਦੀ ਹੈ। ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਜੇ ਉਹ ਨਿੰਦਕ ਬੰਦਾ ਸੋਨੇ ਨੂੰ ਵੀ ਹੱਥ ਪਾਵੇ ਨਾ ਤਾਂ ਸੋਨਾ ਮਿੱਟੀ ਨਾਲ ਮਿਲ ਜਾਂਦਾ ਕਹਿਣ ਤੋਂ ਭਾਵ ਕਿ ਉਹਦਾ ਕੋਈ ਕੰਮ ਸਿੱਧ ਹੀ ਨਹੀਂ ਹੁੰਦਾ ਸਾਰੇ ਕੰਮ ਉਹਦੇ ਪੁੱਠੇ ਹੀ ਪੁੱਠੇ ਹੋਈ ਜਾਂਦੇ ਨੇ। ਦੇਖ ਲੈਣਾ ਚਾਹੀਦਾ ਕਈ ਵਾਰ ਗੁਰੂ ਘਰ ਦੀ ਨਿੰਦਿਆ ਹੋ ਜਾਂਦੀ ਹੁੰਦੀ ਹੈ ਜੇ ਨਿੰਦਿਆ ਕਦੇ ਹੋ ਵੀ ਜਾਵੇ ਇਹਦੇ ਲਈ ਸੱਤੇ ਬਲਵੰਡੇ ਦੀ ਵਾਰ ਜਿਹੜੀ ਆਰਾਮ ਕਲੀ ਕੀ ਵਾਰ ਇਹ ਨਿਤਨੇਮ ਦੇ ਵਿੱਚ ਰੋਜ਼ ਪੜ੍ਹਨੀ ਚਾਹੀਦੀ ਹੈ ਜਾਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਾ ਨੇ ਇਹ ਜ਼ਿਕਰ ਕੀਤਾ ਦਾਸ ਕੋਲ ਕਹਿੰਦੇ ਜੇ ਸਵੇਰੇ ਨਾ ਹੋਵੇ ਭਾਈ ਸ਼ਾਮ ਨੂੰ 4-5 ਕੁ ਵਜੇ ਨਾ ਸੱਤੇ ਬਲਵੰਡੇ ਦੀ ਵਾਰ ਇੱਕ ਰੋਜ਼ ਕਰ ਲਿਆ ਕਰੋ। ਕਈ ਵਾਰ ਅਚਨਚੇਤ ਹੀ ਨਿੰਦਿਆ ਹੋ ਜਾਂਦੀ ਕਿਸੇ ਦੀ ਕਹਿੰਦੇ ਫਿਰ ਉਹ ਬਖਸ਼ਿਆ ਜਾਂਦਾ। ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ। ਹੁਣ ਜੇ ਉਹ ਗੁਰਾਂ ਦੀ ਸ਼ਰਨ ਵਿੱਚ ਉਹ ਪੁਰਸ਼ ਮੁੜ ਵੀ ਆ ਜਾਵੇ ਤਾਂ ਕਹਿੰਦੇ ਗੁਰੂ ਸਾਹਿਬ ਨੇ ਉਹਦੇ ਜਿਹੜੇ ਪਿਛਲੇ ਔਗੁਣਾਂ ਨੂੰ ਫਿਰ ਸਤਿਗੁਰੂ ਮਹਾਰਾਜ ਬਖਸ਼ ਲੈਂਦੇ ਨੇ। ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰੇ ਆਵੇ, ਪਿਛਲੇ ਗੁਣੇ ਸਤਿਗੁਰ ਬਖਸ਼ ਲਏ, ਸਤਸੰਗਤ ਨਾਲ ਰਲਾਵੇ। ਸਤਿਗੁਰੂ ਬਖਸ਼ਦੇ ਕਿਵੇਂ ਨੇ? ਕਹਿੰਦੇ ਸਤਸੰਗਤ ਦੇ ਨਾਲ ਰਲਾ ਕੇ ਸਤਿਗੁਰੂ ਮਹਾਰਾਜ ਫਿਰ ਕਿਰਪਾ ਕਰਦੇ ਨੇ, ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆਓ, ਬੇਨਤੀਆਂ ਕਰੋ, ਮਾਫ਼ੀ ਮੰਗੋ। ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਦਾ ਇੱਕ ਜ਼ਿਕਰ ਇੱਕ ਵਾਰ ਆਇਆ, ਰੋਪੜ ਜ਼ਿਲ੍ਹੇ ਵਿੱਚ ਚੈੜੀਆਂ ਪਿੰਡ ਦੀ ਗੱਲ ਹੈ। ਮਹਾਂਪੁਰਖ ਸਵੇਰੇ ਉੱਠੇ, ਮਾਤਾ ਦਲੀਪ ਕੌਰ ਜੀ ਹੋਏ ਨੇ ਬੋਪਾ ਰਾਏ ਵਾਲੇ, ਕਹਿੰਦੇ ਮੈਂ ਅੰਦਰ। ਸੋ ਉਸ ਵਕਤ ਮਹਾਂਪੁਰਖਾਂ ਨੂੰ ਸਵੇਰੇ ਦਹੀਂ ਦਾ ਬਾਟਾ ਦੇਣ ਵਾਸਤੇ ਗਈ, ਕਹਿੰਦੇ ਅੱਗੇ ਉੱਠ ਕੇ ਬੈਠੇ ਕਿ ਕੰਨ ਪੱਟੀ ਜਾਣ ਆਪਦੇ। ਕਹਿੰਦੇ ਮੈਂ ਕਿਹਾ ਕਰਤਾਰ ਸਿੰਘ ਭਾਈ ਇਹ ਕੀ ਕਰਦੇ ਹੋ? ਮਾਤਾ ਜੀ ਵੱਡੇ ਸੀ ਬਹੁਤ, ਇਸ ਕਰਕੇ ਬਾਬਾ ਸੁੰਦਰ ਸਿੰਘ ਜੀ ਖਾਲਸਾ ਵੇਲੇ ਦੇ ਰਹੇ ਜਥੇ 'ਚ, ਉਹ ਭਾਵ ਨਾਲ ਸੇਵਾ ਕਰਦੇ ਰਹੇ। ਮਹਾਂਪੁਰਖ ਕਹਿੰਦੇ ਮਾਤਾ ਮੈਂ ਕੰਨ ਤਾਂ ਪੜਦਾ, ਮਾਫ਼ੀਆਂ ਮੰਗਦਾ ਦਸਵੇਂ ਪਾਤਸ਼ਾਹ ਤੋਂ ਕਿ ਬਾਪੂ ਜੀ ਜੇ ਸੁੱਤੇ ਪਿਆ ਵੀ ਕੋਈ ਗਲਤ ਗੱਲ ਹੋ ਗਈ ਹੋਵੇ ਇਹ ਤਾਂ ਵੀ ਮਾਫ਼ੀ ਦੇ ਦਿਓ। ਮਹਾਂਪੁਰਖ ਤਾਂ ਇੰਨੀ ਇੰਨੀ ਮਾਫ਼ੀ ਮੰਗਦੇ ਨੇ, ਅਤੇ ਆਪਣੇ ਲੋਕ ਗੱਲਾਂ ਕਰ ਕਰਕੇ ਪੁੱਠੀਆਂ ਸਿੱਧੀਆਂ ਨਿੰਦਿਆ ਕਰ ਕਰਕੇ ਐਵੇਂ ਅਣਹੋਈਆਂ ਗੱਲਾਂ ਦੇ ਦੋਸ਼ ਆਰੋਪ ਕੇ ਦੂਜਿਆਂ 'ਤੇ ਉਹ ਮਾਫ਼ੀ ਮੰਗਣ ਨੂੰ ਤਿਆਰ ਨਹੀਂ ਹੁੰਦੇ। ਸਤਿਗੁਰੂ ਕਰਤਾ ਪੁਰਖ ਜਦੋਂ ਉਹਨਾਂ ਦੇ ਗੁਰਮੁਖਾਂ ਦੇ ਵੱਲ ਹੁੰਦਾ ਅਤੇ ਨਿੰਦਿਆ ਆਪਾਂ ਕਰ ਬੈਠਦੇ ਹਾਂ, ਉਹ ਬੰਦੇ ਤਾਂ ਕਿਸੇ ਨਾਲ ਨਹੀਂ ਕਰਦੇ, ਪਰ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਕਿਉਂ ਮੇਰੇ ਗੁਰਸਿੱਖ ਦੀ ਨਿੰਦਿਆ ਕੀਤੀ ਹੈ? ਫਿਰ ਸਤਿਗੁਰੂ ਸਜ਼ਾ ਦਿੰਦੇ ਨੇ ਉਹਨੂੰ। ਇਸ ਕਰਕੇ ਇਹਨਾਂ ਗੱਲਾਂ ਧਿਆਨ ਰੱਖਣਾ। ਜਨ ਨਾਨਕ ਅੰਦਿਨ ਨਾਮ ਤੇ ਆਇਆ, ਹਰ ਸਿਮਰਤ ਕਿਲ ਵਿਖ ਪਾਪ ਗਿਆ। ਮਹਾਰਾਜ ਫਰਮਾਉਂਦੇ ਨੇ ਗੁਰਮੁਖ ਜਨ ਨੇ ਰਾਤ ਦਿਨ ਨਾਮ ਨੂੰ ਧਿਆਉਣਾ ਕੀਤਾ ਹੈ, ਹਰੀ ਨਾਮ ਸਿਮਰਨ ਨਾਲ ਵੱਡਿਆਂ ਛੋਟਿਆਂ ਪਾਪਾਂ ਦਾ ਸਮੁਦਾਇ ਦੂਰ ਹੋ ਗਿਆ ਸਾਰਾ। ਕਿਲ ਹੁੰਦਾ ਨਿਸ਼ਚੇ ਕਰਕੇ, ਵਿਖ ਵਿਓ ਰੂਪੀ ਪਾਪ ਜਿਹੜੇ ਨੇ ਨਾ, ਵਿਓ ਵਾਂਗੂ ਮਾਰਨ ਵਾਲਾ ਪਾਪ ਉਹਨਾਂ ਦਾ ਦੂਰ ਹੋ ਗਿਆ ਉਹਨਾਂ ਦੇ। ਕਿਉਂਕਿ ਰਾਤ ਦਿਨ ਸਿਮਰਨ ਕਹਿੰਦੇ ਕਿਵੇਂ ਕਰੀਏ? ਇਹ ਤਾਂ ਜਦੋਂ ਆਪਾਂ ਅਭਿਆਸ ਕਰਨ ਲੱਗ ਜਾਈਏ ਕਾਫ਼ੀ ਤਾਂ ਸਿਮਰਨ ਤਾਂ ਅੰਦਰ ਆਪਣੇ ਆਪ ਹੀ ਹੋਈ ਜਾਂਦਾ, ਫਿਰ ਸੁੱਤਿਆਂ ਪਿਆਂ ਵੀ ਜਾਗਦਿਆਂ ਵੀ ਉਹ ਅਵਸਥਾ ਬਣ ਜਾਂਦੀ ਹੈ ਇਨਸਾਨ ਦੀ। ਪੌੜੀ ਤੂੰ ਹੈ ਸੱਚਾ ਸੱਚ ਤੂੰ, ਸਬਦੂ ਉੱਪਰ ਤੂੰ ਦੀਵਾਨ, ਜੋ ਤੁਧ ਸੱਚ ਧਿਆਏ ਦੇ, ਸੱਚ ਸੇਵਨ ਸੱਚੇ ਤੇਰਾ ਮਾਣ। ਕਹਿੰਦੇ ਹੇ ਸੱਚੇ ਵਾਹਿਗੁਰੂ, ਪਿੱਛੇ ਵੀ ਤੂੰ ਹੀ ਸੀ ਸੱਚਾ, ਹੇ ਸੱਚੇ ਹੁਣ ਵੀ ਤੂੰ ਹੀ ਹੈ ਸੱਚਾ, ਹੇ ਸੱਚੇ ਸਾਹਿਬ ਸਾਰਿਆਂ ਦੇ ਉੱਪਰ ਤੂੰ ਹੀ ਦੀਵਾਨ ਆਸਰਾ ਰੂਪ ਹੈ। ਇੱਥੇ ਦੀਵਾਨ ਦਾ ਅਰਥ ਆਸਰਾ ਹੈ। ਇੱਕ ਹੁੰਦਾ ਦੀ ਬਾਣ, ਜਿਵੇਂ ਜਪਜੀ ਸਾਹਿਬ ਦਾ ਪਾਠ ਆਉਂਦਾ ਇੱਕ ਲਾਏ ਦੀ ਬਾਣ, ਜਿਹਨੂੰ ਲਾਇਤਾ ਕਰਨ ਦੀ ਨਾਸ ਕਰਨ ਦੀ ਬਾਣ ਆਦਤ ਹੀ ਹੈ, ਬਾਣ ਦਾ ਅਰਥ ਆਦਤ ਵੀ ਹੈ ਉਹ। ਇਸ ਕਰਕੇ ਕਹਿੰਦੇ ਸੱਚੇ ਪੁਰਸ਼ ਤੈਨੂੰ ਧਿਆਉਂਦੇ ਹਨ ਜਿਹੜੇ ਲੋਕ ਤੈਨੂੰ ਧਿਆਉਂਦੇ, ਜੋ ਤੁਧ ਸੱਚ ਧਿਆਏ ਦੇ, ਜੋ ਪੁਰਸ਼ ਤੁਹਾਨੂੰ ਧਿਆਉਂਦੇ ਨੇ ਅਤੇ ਸੱਚ ਸੇਵਨ ਅਤੇ ਸਤਨਾਮ ਵਾਹਿਗੁਰੂ ਨੂੰ ਜਪਦੇ ਨੇ, ਉਹਨਾਂ ਸੱਚਿਆਂ ਨੂੰ ਇਹ ਸੱਚੇ ਵਾਹਿਗੁਰੂ ਇੱਕ ਤੇਰਾ ਹੀ ਮਾਣ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਉਹਨਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਣ ਸੱਚੇ ਤੇਰਾ ਤਾਣ। ਜਿਨ੍ਹਾਂ ਦੇ ਅੰਦਰ ਸੱਚ ਹੈ ਅਤੇ ਬਾਹਰੋਂ ਵੀ ਸੱਚ ਨੂੰ ਬੋਲਦੇ ਨੇ, ਕਹਿੰਦੇ ਇਹ ਸੱਚੇ ਜਿਨ੍ਹਾਂ ਨੂੰ ਤੇਰਾ ਹੀ ਸੱਚਾ ਬਲ ਹੈ, ਉਹਨਾਂ ਦੇ ਮੂੰਹ ਉਜਲੇ ਨੇ। ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਨਾਮ ਨੂੰ ਸਲਾਹਿਆ ਨਾ, ਉਹਨਾਂ 'ਤੇ ਕੀ ਕਿਰਪਾ ਹੁੰਦੀ ਹੈ ਜੀ? ਗੁਰਾਂ ਦੁਆਰੇ ਨਾਮ ਨੂੰ ਸਲਾਹੁਣ ਦਾ ਮਤਲਬ ਪੰਜਾਂ ਪਿਆਰਿਆਂ ਤੋਂ ਨਾਮ ਲੈ ਕੇ ਜਪਣਾ। ਸੇ ਭਗਤ ਜਿਨੀ ਗੁਰਮੁਖ ਸਾਲਾਹਿਆ, ਸੱਚ ਸ਼ਬਦ ਨੀਸਾਣ। ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਨਾਮ ਨੂੰ ਸਲਾਹਿਆ ਉਹ ਅਸਲੀ ਭਗਤ ਨੇ, ਉਹਨਾਂ ਨੂੰ ਸੱਚ ਸ਼ਬਦ ਹੁੰਦਾ, ਸੱਚਾ ਬ੍ਰਹਮ ਨਿਸ਼ਾਨ ਹੁੰਦਾ ਪ੍ਰਗਟ ਹੋ ਗਿਆ। ਜਦੋਂ ਬੰਦਗੀ ਕਰੀ ਜਾਈਏ, ਜਦੋਂ ਆਪਾਂ ਆਵਾਜ਼ ਦਿੰਦੇ ਹਾਂ ਵਾਹਿਗੁਰੂ 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 ਵਾਹਿਗੁਰੂ, ਜਦੋਂ ਇੱਕ ਮਨ ਹੋ ਕੇ ਆਵਾਜ਼ ਦਿੰਦੇ ਹਾਂ ਤਾਂ ਵਾਹਿਗੁਰੂ ਸਾਖਿਆਤ ਹੋ ਜਾਂਦੇ ਨੇ, ਦਰਸ਼ਨ ਦੇ ਦਿੰਦੇ ਨੇ, ਕਹਿੰਦੇ ਪ੍ਰਗਟ ਹੋ ਜਾਂਦੇ ਨੇ। ਸੱਚ ਜੇ ਸੱਚੇ ਸੇਵੰਦੇ, ਤਿੰਨ ਵਾਰੀ ਸਦ ਕੁਰਬਾਨ। ਹੁਣ ਜਿਹੜੇ ਕੋਈ ਵੀ ਪੁਰਸ਼ ਹੈ ਸੱਚੇ ਵਾਹਿਗੁਰੂ ਨੂੰ ਸੇਵਦੇ ਨੇ, ਉਹ ਸੱਚੇ ਨੇ, ਮੈਂ ਉਹਨਾਂ ਤੋਂ ਸਦਾ ਬਲਿਹਾਰ ਤੇ ਕੁਰਬਾਨ ਜਾਵਾਂ। ਸਲੋਕ ਮਹੱਲਾ ਚੌਥਾ, ਧੁਰ ਮਾਰੇ ਪੂਰੇ ਸਤਿਗੁਰੂ ਸੇ, ਹੁਣ ਸਤਿਗੁਰ ਮਾਰੇ। ਸੋ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਸਤਿਗੁਰੂ, ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦੇਸ਼ਾਂ ਦੇ ਸੰਤਰਾਂ 'ਚ ਸੰਗਤ ਨੂੰ ਤਾਰਦੇ ਹੋਏ ਰਟਨ ਕਰਦੇ ਲਾਹੌਰ ਪਹੁੰਚੇ ਆ, ਤਾਂ ਉਹਨਾਂ ਨੇ ਕੀ ਬਚਨ ਫਰਮਾਇਆ ਸੀ? ਮਹਾਰਾਜ ਕਹਿਣ ਲੱਗੇ ਉਸ ਵੇਲੇ ਲਾਹੌਰ ਵਿੱਚ ਗਊਆਂ ਦਾ ਬਹੁਤ ਵੱਧ ਹੋ ਰਿਹਾ ਸੀ, ਗਊਆਂ ਨੂੰ ਬੁੱਚੜਖਾਨਿਆਂ ਵਿੱਚ ਬਹੁਤ ਮਾਰਦੇ ਸੀ ਲੋਕ। ਗੁਰੂ ਨਾਨਕ ਸਾਹਿਬ ਇਹ ਗਊ ਹੱਤਿਆ ਦੇਖ ਕੇ ਸਹਾਰ ਨਾ ਸਕੇ। ਉਸ ਵੇਲੇ ਕਹਿੰਦੇ ਲਾਹੌਰੀਆਂ ਨੂੰ ਸਰਾਪ ਦੇ ਦਿੱਤਾ, ਜੋ 12 ਤੇ ਵਧੀਕ ਸ਼ਲੋਕਾਂ ਲਿਖਿਆ 1412 ਅੰਗ ਤੇ, ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ। ਫਿਰ ਸਿੱਖਾਂ ਨੇ ਪੁੱਛਿਆ ਉਹਨਾਂ ਲਾਹੌਰੀਆਂ ਨੂੰ ਦੂਜੇ ਪਾਤਸ਼ਾਹ ਨੇ ਬਖਸ਼ਿਆ ਹੈ ਜਾਂ ਫਿਰ ਤੀਜੇ ਪਾਤਸ਼ਾਹ ਜੀ ਨੇ, ਆਪ ਕਿਰਪਾ ਕਰਕੇ ਇਹਨਾਂ ਲਾਹੌਰੀਆਂ ਦਾ ਸਾਰਾ ਪ੍ਰਸੰਗ ਸ਼੍ਰਵਣ ਕਰਾਓ ਜੀ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਸ ਉਸ ਵਕਤ ਸ਼ਬਦ ਉਚਾਰਨ ਕੀਤਾ, ਧੁਰ ਮਾਰੇ ਪੂਰੇ ਸਤਿਗੁਰੂ ਸੇ, ਹੁਣ ਸਤਿਗੁਰ ਮਾਰੇ। ਹੁਣ ਜਿਹੜਾ ਹੈ ਇਹ ਪਦ ਰਹਿਣ ਦੇਣਾ, ਇਹ ਗਾਹਾਂ ਜਾ ਕੇ ਸੱਤਵੀਂ ਤੁਕ ਚ ਲੱਗਣਾ। ਅਸਲ ਵਿੱਚ ਕਹਿੰਦੇ ਪੂਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧੁਰ ਸ਼ੁਰੂ ਤੋਂ ਹੀ ਮਾਰੇ ਪਾਪ ਸਰਾਪੇ, ਸਹੀ ਸਤਿਗੁਰ ਮਾਰੇ ਉਹੀ ਲਾਹੌਰੀਏ ਸਤਿਗੁਰੂ ਅੰਗਦ ਦੇਵ ਜੀ ਨੇ ਮਾਰੇ ਸਰਾਪਣਾ ਕੀਤੇ। ਕਿਉਂਕਿ ਜਿਸ ਵੇਲੇ ਲਾਹੌਰੀਏ ਖਡੂਰ ਸਾਹਿਬ ਬਖਸ਼ਾਉਣ ਵਾਸਤੇ ਆਏ ਤਾਂ ਗੁਰੂ ਮਹਾਰਾਜ ਨੇ ਕਿਹਾ ਵੱਡਿਆਂ ਦਾ ਦਿੱਤਾ ਹੋਇਆ ਸਰਾਪ ਅਸੀਂ ਨਹੀਂ ਹਟਾ ਸਕਦੇ, ਤੁਸੀਂ ਜੋ ਪਾਪ ਕਰਮ ਕੀਤੇ ਇਸ ਲਈ ਉਹਨਾਂ ਦਾ ਫਲ ਤੁਹਾਨੂੰ ਹੀ ਭੋਗਣਾ ਚਾਹੀਦਾ। ਜੇ ਮੇਲਣ ਨੂੰ ਬਹੁ ਤੇਰਾ ਲੋਚੀਐ, ਨਾ ਦੇਈ ਮੇਲਣ ਕਰਤਾਰੇ। ਜੇ ਕੋਈ ਲਾਹੌਰੀਆਂ ਨੂੰ ਗੁਰੂ ਜੀ ਨਾਲ ਮੇਲਣ ਵਾਸਤੇ ਬਹੁਤਾ ਚਾਹੁਣਾ ਵੀ ਕਰੇ ਨਾ, ਤਾਂ ਵੀ ਕਰਤਾਰ ਵਾਹਿਗੁਰੂ ਉਹਨਾਂ ਨੂੰ ਮੇਲਣ ਹੀ ਨਹੀਂ ਦਿੰਦਾ। ਸਤਸੰਗਤ ਢੋਈ ਨਾ ਲਹਿਣ ਵਿੱਚ ਸੰਗਤ ਗੁਰ ਵਿਚਾਰੇ। ਗੁਰਾਂ ਨੇ ਸਤਸੰਗਤ ਵਿੱਚ ਟੇਕੇ ਇਸਤਤ ਹੋ ਕੇ ਵਿਚਾਰ ਕੀਤਾ ਕਿ ਇਹ ਲਾਹੌਰੀਏ ਜਿਹੜੇ ਸਿੱਖ ਨੇ, ਇਹ ਲਾਹੌਰੀਏ ਗੁਰੂ ਦੀ ਸਤਸੰਗਤ ਵਿੱਚ ਢੋਈ ਨਾ ਲੈਣ, ਢੁਕਣਾ ਨਹੀਂ, ਆਸਰਾ ਨਾ ਲੈਣ ਪਾਪ। ਕੋਈ ਜਾਏ ਮਿਲੈ ਹੁਣ ਉਹਨਾਂ ਨੂੰ, ਤਿਸ ਮਾਰੇ ਜਮ ਜੰਦਾਰੇ। ਜਿਹੜਾ ਕੋਈ ਬੰਦਾ ਹੁਣ ਉਹਨਾਂ ਲਾਹੌਰੀਆਂ ਨੂੰ ਜਾ ਕੇ ਮਿਲੇਗਾ, ਸੰਗਤ ਵਿੱਚ ਇਹ ਡਰ ਪੈਦਾ ਹੋ ਗਿਆ ਕਿ ਉਹ ਪੁਰਸ਼ ਨੂੰ ਜਮ ਜੰਦਾਰੇ ਭਾਵ ਜਿਹੜੇ ਜਮ ਨੇ ਉਹ ਡੰਡਾ ਲੈ ਕੇ ਮਾਰੇਗਾ। ਜਮ ਜੋ ਜਿੰਦਦਾਰੀ ਆ ਉਹ ਮਾਰੇਗਾ ਬਈ, ਕਿਉਂਕਿ ਲਾਹੌਰੀਏ ਸਰਾਪੇ ਹੋਏ ਨੇ, ਆਪਾਂ ਕਾਹਨੂੰ ਮਿਲਣਾ ਉਹਨਾਂ ਨੂੰ। ਗੁਰ ਬਾਬੈ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ। ਸਭ ਦੇ ਬਾਬੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਹਨ, ਉਹਨਾਂ ਨੇ ਜਿਹਨਾਂ ਨੂੰ ਫਟਕਾਰਿਆ ਉਹ ਫਿੱਟ ਗਏ, ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਕਹਿੰਦੇ ਝੂਠੇ ਕਰ ਦਿੱਤਾ, ਜਾਓ ਆਪੇ ਭੋਗੋ। ਹੁਣ ਜਿਹੜੇ ਪੁਰਸ਼ ਬਾਬੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਫਟਕਾਰੇ ਹੈ, ਉਹੀ ਪੁਰਸ਼ ਗੁਰੂ ਅੰਗਦ ਦੇਵ ਜੀ ਨੇ ਕੂੜਿਆਂ ਕਰਕੇ ਫਟਕਾਰੇ ਹੈ। ਜਿਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਗੁਰਿਆਈ ਗੱਦੀ ਪਰ ਬਿਰਾਜਮਾਨ ਹੋਏ, ਉਸ ਵੇਲੇ ਲਾਹੌਰੀਆਂ ਨੇ ਫਿਰ ਗੋਇੰਦਵਾਲ ਸਾਹਿਬ ਆ ਕੇ ਦੋਨੋਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਆਪਣੇ ਬਿਰ ਦੀ ਲੱਜਾ ਰੱਖਦਿਆਂ ਹੋਇਆਂ ਸਾਨੂੰ ਔਗਣਿਆਰਿਆਂ ਨੂੰ ਬਖਸ਼ ਲਓ, ਕਿਰਪਾ ਕਰ ਦਿਓ। ਗੁਰ ਤੀਜੀ ਪੀੜ੍ਹੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ। ਉਸ ਵੇਲੇ ਫਿਰ ਤੀਜੇ ਪਾਤਸ਼ਾਹ ਤੀਜੀ ਪੀੜ੍ਹੀ ਵਾਲੇ ਗੁਰੂ ਅਮਰਦਾਸ ਜੀ ਨੇ ਵਿਚਾਰਿਆ, ਇਹਨਾਂ ਵਿਚਾਰਿਆਂ ਦੇ ਵੈਸੇ ਦੇਖਿਆ ਜਾਏ ਹੱਥ ਵਿੱਚ ਕੀ ਆ, ਅਧੀਨ ਕੀ ਆ ਇਹਨਾਂ ਦੇ, ਇਹ ਪਾਪ ਕਰਮ ਤਾਂ ਕਰ ਬੈਠੇ ਆ ਕਿਉਂਕਿ ਅਣਜਾਣ ਜੀਵ ਨੇ, ਅਵਾ ਤਵਾ ਬੋਲਤਾ ਜਾਂ ਗਊਆਂ ਮਾਰਤੀਆਂ ਮਾੜੇ ਕੰਮ ਕੀਤੇ ਨੇ। ਪਰ ਹੁਣ ਸਾਡੇ ਅਨੰਨ ਸੇਵਕ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਲਾਹੌਰ ਦੇ ਨੇ, ਇਹ ਵੀ ਦੇਖਣਾ ਪੈਣਾ, ਉਹਨਾਂ ਦੇ ਪਿੱਛੇ ਇਹਨਾਂ ਹੁਣ ਬਖਸ਼ ਦੇਣਾ ਚਾਹੀਦਾ। ਇਹ ਗੱਲ ਵਿਚਾਰ ਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਬਚਨ ਕਰਤਾ 12 ਤੇ ਵਧੀਕ ਚ 1412 ਅੰਗ ਤੇ ਜਿੱਥੇ ਆਉਂਦਾ ਨਾ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹ ਹੁਣ ਤੀਜੇ ਪਾਤਸ਼ਾਹ ਨੇ ਅੱਗੇ ਲਿਖਿਆ, ਮਹੱਲਾ ਤੀਜਾ, ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਹੁਣ ਅੰਮ੍ਰਿਤਸਰ ਨਾਲ ਸਿਫਤੀ ਦਾ ਘਰ ਹੋਣ ਕਰਕੇ ਲਾਹੌਰ ਸ਼ਹਿਰ ਸੁਖੀ ਸਾਂਦੀ ਵਸੇਗਾ, ਵਿੱਚੋਂ ਜ਼ਹਿਰ ਕਹਿਰ ਵਾਲਾ ਸ਼ਬਦ ਹਟਾ ਦਿੱਤਾ, ਨਹੀਂ ਤਾਂ ਲਾਹੌਰ ਵਿੱਚ ਬੜਾ ਪਾਪ ਹੁੰਦਾ ਸੀ ਤੜਕੇ ਦੇ ਪਹਿਲੇ ਸਵਾ ਪਹਿਰ। ਗੁਰ ਚੌਥੀ ਪੀੜ੍ਹੀ ਟਿਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਜਿਸ ਗੁਰੂ ਨੇ ਸਾਨੂੰ ਚੌਥੀ ਪੀੜ੍ਹੀ ਤੇ ਟਿਕਾਇਆ, ਮਹਾਰਾਜ ਕਹਿੰਦੇ ਉਹਨਾਂ ਗੁਰੂ ਅਮਰਦਾਸ ਜੀ ਨੇ ਹੁਣ ਨਿੰਦਕ ਦੁਸ਼ਟ ਸਾਰੇ ਤਾਰ ਦਿੱਤੇ। ਹੁਣ ਜੋ ਪਹਿਲੀ ਤੁਕ ਵਿੱਚ ਹੁਣ ਅੱਖਰ ਆਪਾਂ ਛੱਡ ਦਿੱਤਾ ਸੀ, ਇਹ ਸੱਤਵੀਂ ਤੁਕ ਵਿੱਚ ਲਾ ਦਿੱਤਾ, ਹੁਣ ਬਖਸ਼ ਲੈ ਸਾਰੇ ਹੋ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ, ਤਿਸ ਕਾਰਜ ਸਭ ਸਵਾਰੇ। ਜਿਹੜਾ ਕੋਈ ਪੁੱਤਰ ਜਾਂ ਸਿੱਖ ਸਤਿਗੁਰਾਂ ਦੀ ਸੇਵਾ ਕਰਦਾ, ਉਹਦੇ ਸਾਰੇ ਕਾਰਜ ਗੁਰੂ ਸਾਹਿਬ ਜੀ ਸਵਾਰ ਦਿੰਦੇ ਨੇ। ਜੋ ਇੱਛਾ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਜੋ ਵੀ ਇੱਛਾ ਕਰਦਾ ਉਹੀ ਫਲ ਪ੍ਰਾਪਤ ਕਰਦਾ। ਉਹ ਜੋ ਸਿੱਖ ਆਪਣੇ ਪੁੱਤਰ ਅਤੇ ਲਖਮੀ ਹੁੰਦਾ ਇਸਤਰੀ ਨੂੰ ਖੜ ਹੁੰਦਾ ਲਿਜਾ ਕੇ ਗੁਰਚਰਨਾਂ ਦੇ ਨਾਲ ਮਿਲਦਾ, ਸਤਿਗੁਰਾਂ ਦੇ ਅੱਗੇ ਭੇਟਾ ਅਰਪਣ ਕਰਦਾ, ਉਹਨੂੰ ਹਰੀ ਸਰੂਪ ਸਤਿਗੁਰੂ ਮਹਾਰਾਜ ਜੀ ਹਰੀ ਨਾਲ ਮਿਲ ਕੇ ਸੰਸਾਰ ਸਾਗਰ ਤੋਂ ਤਾਰ ਦਿੰਦੇ ਨੇ। ਸਭ ਨਿਧਾਨ ਸਤਿਗੁਰੂ ਵਿੱਚ, ਜਿਸ ਅੰਦਰ ਹਰ ਉਰ ਧਾਰੇ। सारे खजाने सतगुरां दे विच ही ने। जिन्हां सतगुरां दे देखिया भी हिरदे अंदर हरी नूं धारिया, जिन्हां सतगुरां ने उन्हां दे हिरदे दे अंदर एक खजाना भरिया नाम दा, समुंदर ने सतगुरु महाराज, गुरसागर रतनी भरपूरे, सतगुरु महाराज सच्चे पातशाह भरे पए खजाने। सो पाए पूरा सतगुरु जिस लिखिया लिखत ललारे। पूरिया सतगुरां नूं असल विच उही बंदा प्राप्त कर सकदा, गुरु वाला उही बनदा, गुरु घर च उही आउंदा जिहदे ललारे हुंदा मत्थे पर श्रेष्ठ लेख लिखिया कि इहनूं गुरु की प्राप्ति होवेगी। अज गुरसिखां नूं इह बेनती भी खिझी ना जाया करो भी फलाने फलाने कोल चले गए, उह नकली गुरु कोल चले गए, फलाना अमृत ही नहीं छकदा, इहनूं इन्ना किया फलाना, भाई मत्थे ते नहीं लिखिया होया। जे मस्तक ते लिखिया होवे तां बंदे दे हुण मत्थे ते लिखे नहीं अमृत की दात, सतगुरां की दात किते एवें मिल जाती अमृत की दात, किते गुरु ग्रंथ साहिब दे लाड़ गुरु नानक साहिब दे एवें लग जांदा। जेड़े भाग ही नहीं चंगे विचारे दे मत्थे दे, उह किवें लड़ लग सकदा। तां चंगे भागां दी निशानी होवे ना, सियाणे कहिंदे जिवें बोहड़ दा दरख्त जिहड़ा हुंदा बरोटा कहिंदे जिहनूं, उह देख लो भई बरोटे दा दरख्त जिहड़ा हुंदा है कहिंदे सारे पत्तियां की गिणती करिए इन्ने भाग चंगे होण तां मनुखा जन्म मिलदा। जिन्नियां नूं गोलां लगियां हुंदियां ने जे उह सारियां गोलां गिणी, जे इन्ने चंगे भाग होण तां सिखां दे घर जन्म लैंदा। गोलां विच जिन्ने बीज ने हुंदे छोटे छोटे, उहनां दी गिणती करके जे इन्ने चंगे भाग होण, भाव इन्ने बीजां जिन्ने भाग चंगे होण, तां अमृत दी दात प्राप्त हुंदी है। ते आपां एवें जणे खणे नूं कि सारी दुनिया नूं अज मैं अमृत छकाणा, सारी दुनिया नूं ऐं कर देना, नहीं विचारिया जिन्हें भाग चंगे नहीं, माड़े भागां वाला कदे भी सच्चे सतगुरु कोल नहीं आ सकता। वह किते होर ही तुरे रहिंदे नकली गुरुआं दे कोले, जिन्हां दे चंगे भाग जाग जांदे ने वह सतगुरु की हजूरी च आ जांदे, उन्हां ते कृपा हो जांदी है। जन नानक मांगै धूड़ तिन जो गुरसिख मित प्यारे। महाराज कथन करदे ने मैं सेवादार दास जन उन्हां दी चरण धूड़ मंगदा जो गुरसिखां दे प्यारे मित्र हन, जो गुरसिखां दे प्यारे मित्र हन। जन नानक मांगै धूड़ तिन जो गुरसिख मित प्यारे, अथवा मित्र प्यारे जिहड़े गुरसिख ने, जिहड़े गुरु नूं प्यारे ने, जिहड़े गुरसिखां नूं प्यारे। मैं तां सारिआं दी चरण धूड़ उहनां गुरसिखां दी मंगदा